ਜੇਤਾ ਜੀਉ ਪਿੰਡ ਸਭ ਤੇਰਾ ਹੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਕਰੀ ਵਖਿਆ ਮਹਾਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਏਕੰਕਾਰਾ ਸਤਿਗੁਰੂ ਦੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਥਾਰ ਬੇਸੁਮਾਰ ਕਥਾ ਅਨੰਤ ਅਤੁਲੈ ਜੋ ਬੁਲਾਵੋ ਜੋ ਨਾਨਕ ਦਾਸ ਬੋਲੈ ਪਤਤ ਪਾਵਨ ਭਗਤ ਵਚਨ ਕਿਰਪਾ ਨਿਧਾਨ ਜਗਤਗੁਰੂ ਸਾਹਿਬ ਇਕਬਾਲ ਚਰਨ ਛਤਰ ਪਤਿਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਵਿਦਵਿਤ ਸੰਤ ਸਮਾਜ ਸੰਤ ਜਨ ਗੁਣੀ ਗਿਆਨੀ ਜਨ ਗੁਰੂ ਪ੍ਰਸਾਦ ਸਿੰਘ ਜੀ ਸਤਿਗੁਰੂ ਜੀ ਦੀ ਬੜੀ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ ਜੋ ਸ਼ਹੀਦਾਂ ਦੇ ਮਹਾਨ ਪਵਿੱਤਰ ਅਸਥਾਨ 'ਤੇ ਬੈਠ ਕਰਕੇ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਮਨੋਹਰ ਗੁਰਬਾਣੀ ਕਥਾ ਗੁਰਮਤਿ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਬਹੁਤ ਸੁੰਦਰ ਚਰਚਾ ਵਿਚਾਰ ਆਪ ਜੀ ਨੇ ਮਹਾਂਪੁਰਖਾਂ ਦੇ ਕੋਲੋਂ ਸਰਵਣ ਕੀਤੀ। ਸਾਰੇ ਆਪਣੀਆਂ ਚਿੰਤ ਵਿਰਤੀਆਂ ਨੂੰ ਇਕਾਗਰ ਕਰੀਏ। ਜਦੋਂ ਵੀ ਸਤਸੰਗ ਵਿੱਚ ਬੈਠਣਾ ਹੈ ਚਿੱਤ ਨੂੰ ਸਾਵਧਾਨ ਕਰਕੇ ਸਰੀਰ ਨੂੰ ਸਾਵਧਾਨ ਕਰਕੇ ਸਾਵਧਾਨ ਇਕਾਗਰ ਚੀਤ ਸਰੀਰ ਦੇ ਦੁਆਰਾ ਵੀ ਸਾਵਧਾਨ ਔਰ ਚਿੱਤ ਦੇ ਦੁਆਰਾ ਵੀ ਸਾਵਧਾਨ ਯਾਨੀ ਮਨ ਨੂੰ ਟਿਕਾ ਕਰਕੇ ਸਰੀਰ ਇਕਦਮ ਸ਼ਾਂਤ ਹੋ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੱਸਦੇ ਆ ਕਿ ਪ੍ਰਭੂ ਦੀ ਜਦੋਂ ਉਸਤਤੀ ਕਰਨੀ ਹੈ ਸਿਫਤ ਸਲਾਹ ਕਰਨੀ ਹੈ ਅਤੇ ਹੇ ਮਿੱਤਰ ਕਹਿੰਦੇ ਹੈ ਕਿ ਆਪ ਆਪਣੇ ਚਿੱਤ ਨੂੰ ਸਾਵਧਾਨ ਕਰੋ ਇਕਾਗਰ ਚਿੱਤ ਹੋ ਕਰਕੇ ਪ੍ਰਭੂ ਜੀ ਵਡਿਆਈ ਉਸਤਤੀ ਸਰਵਣ ਕਰਨੀ। ਹਰੇਕ ਆਦਮੀ ਨਹੀਂ ਸਰਵਣ ਕਰ ਸਕਦਾ। ਵੱਡ ਭਾਗੀ ਹਰ ਸੰਗਤ ਪਾਵਹਿ ਭਾਗਹੀਣ ਭਰਮ ਚੋਟਾਂ ਖਾਵਹਿ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗ ਹੁੰਦੇ ਹਨ ਅਤੇ ਫਿਰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ। ਜੋ ਭਾਗਹੀਣ ਭਰਮ ਚੋਟਾਂ ਖਾਵੇ ਜਿਹੜੇ ਖੋਟੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਭਾਗ ਚੰਗੇ ਨਹੀਂ ਹਨ ਉਹ ਭਰਮ ਕਰਕੇ ਖਰਾਬ ਹੁੰਦੇ ਹਨ ਚੋਟਾਂ ਪੈਂਦੀਆਂ ਹਨ ਅਤੇ ਬਿਨਾਂ ਸਤਸੰਗ ਤੋਂ ਮੈਲ ਨਹੀਂ ਨਿਵਿਰਤ ਹੁੰਦੀ ਭਰਮ ਦੀ ਨਿਵਿਰਤੀ ਨਹੀਂ ਹੁੰਦੀ। ਬਿਨ ਸਤਸੰਗ ਵਿਵੇਕ ਨਾ ਹੋਈ ਰਾਮ ਕਿਰਪਾ ਵਿੱਚ ਸੁਲਭ ਨਾ ਸੋਈ। ਬਿਨਾਂ ਸਤਸੰਗ ਤੋਂ ਵਿਵੇਕ ਨਹੀਂ ਮਿਲਦਾ। ਵਿਵੇਕ ਦਾ ਅਰਥ ਹੈ ਗਿਆਨ, ਗਿਆਨ ਨਹੀਂ ਮਿਲਦਾ ਔਰ ਰਾਮ ਕਿਰਪਾ ਬਿਨ ਸੁਲਭ ਨਾ ਸੋਈ। ਜੋ ਸਤਸੰਗ ਹੈ ਉਹ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਸ ਦੇ ਉੱਤੇ ਪ੍ਰਭੂ ਪਿਤਾ ਪਰਮਾਤਮਾ ਦੀ ਕਿਰਪਾ ਰਹਿਮਤ ਬਖਸ਼ਿਸ਼ ਹੁੰਦੀ ਹੈ ਉਹਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਅਤੀ ਵਡਭਾਗੇ ਹਾਂ ਆਪਾਂ ਜਿਨ੍ਹਾਂ ਨੂੰ ਇਹ 84 लाख जून के अंदर एक अवसर एक वारी नली है प्रभु पिता परमात्मा को मिलने की। हमने अं दस रहे सन ना भाई प्रतपाल सिंह कि ये जो सानू मनुष्य जन्म प्राप्त होया है यदा मतलब की है, प्रयोजन की है, इसके द्वारा असं की करना है। तो करना यह है कि गोबिंद मिलन की यह तेरी बरिया, यह गोबिंद को मिलने की वारी है भई प्राप्त मानुख देह होया। ये जो मानुख देह प्राप्त हुई है ये किस वास्ते प्राप्त हुई है? गोबिंद को मिलन वास्ते। तो गोबिंद को मिलना किवें है? गोबिंद की प्राप्ति होएगी किवें? सतसंग विचों हुंदी है, महापुरशां की संगत करके प्राप्त हुंदी है। संत संग अंतर प्रभ डीठा, नाम प्रभु का लागा मीठा। जिन्होंने सत्संग किया है, गुरु के प्यारों की संगत में बैठते हैं, उन्होंने अपने अंदर ही दर्शन किए हैं गोबिंद के। अंतर प्रभु डीठा, उन्होंने अपने अंदर दर्शन किए हैं गोबिंद को मिलने की। यह वारी है तो काकर चेतना विचार करिए कि गोबिंद को मिलने की वारी है। तो मिलन का मतलब की है? मिलन का अपन संसार विच मिलते हैं ना एक दूजे को सारे। एक ये भी मिलना है जो अपन साख संबंधी रिश्तेदार मिलते हैं। एक ये भी मिलना है जो अज आप इतने बैठे हैं, ये भी मिलना है। तो प्रभु पिता परमात्मा को भी मिलना है, पर यहोजा नहीं जितना आप एक दूजे को मिलते हाँ या इतने बैठे हाँ इकट्ठे। प्रभु पिता परमात्मा गोबिंद को मिलना है तो किवें? वो कित्थे रहता है गोबिंद? जिन्हों मिलना है वह पहले पता होना चाहिए कि रहता कित्थे है, किहो जिहा है, फिर ही मिल सकते हैं। सतगुरु जी कहते भी गोबिंद को मिलना है, वो कित्थे रहता है, उसका किहो जिहा स्वरूप है? मिलते तो बहुत है संसार विच, लेकिन मिलया कौन है? गोबिंद को कौन मिलया है? कौन मिला सकता है? उस गोबिंद का स्वरूप किहो जिहा है? कित्थे रहता है? प्रभु पिता परमात्मा ही गोबिंद कहते हैं। उसका कोई यहोजा मर्जी नाम रख लेता है, कोई राम कहता है, कोई अल्लाह कहता है, कोई ईश्वर कहता है, कोई गॉड कहता है, उसे ही गोबिंद कहते हैं। वो गोबिंद कित्थे है? उसका स्वरूप की है? तो जड़े मिल गए हैं ना उस गोबिंद वो दसते हैं, दूसरा नहीं मिला सकता। जड़ा मिलया होया है उसकी जरूरत है मिलने वास्ते। संसार विच भी आप कभी किसी के नाल मिलना हो ना, आप सारे घर वाले बैठे हाँ, जो अपनी कोई नवे रिश्तेदारी पैंती है ना किसी के नाल, जो आप बच्ची बच्चे की शादी करते हैं तो उदों भी एक बार मिलनी करते हैं ना एक दूजे के नाल, रिश्तेदार की मिलनी होंगी है, पर अपने आप नहीं होंगी, वो कोई ना कोई विचोला होंदा मिलाने वाला, फिर ही आप मिल सकते हैं। तो वो जो गोबिंद है जिन्हों मिलने वास्ते ये मनुष्य जन्म प्राप्त होया है, उन्हों कौन मिलावेगा? कोई विचोला होगा ना मिलाने वास्ते? विचोले तो बिना आप संसार के बंदे नहीं मिल सकते। किसी मंत्री मिलना हो, किसी अफसर मिलना हो, कोई सिफारिश चाहिए है तो ही मिलाप होता है ना। तो गोबिंद जिहड़ा सारे परमात्मा जिहड़ा सारे दे विच व्यापक है, सारे का मालक है, स्वामी है, उसके तक किस्ती पहुँच है, कौन मिला सकता है उन्हों? मिलना तो आप है सारे ने, जिहड़ा नहीं मिलेगा उहदा यह मनुख जन्म सफल नहीं होगा। मिलना पवेगा तां ही है जो मिलेगा, लेकिन उसनों मिलाएगा कौन? तो ये जिहड़ा मिलाउण वाला ना, वो जिन्हां महापुरशां के स्थान पर बैठे हाँ, जिन्हां नूं याद करते हाँ, जो ब्रह्म ज्ञानी तत्ववेता संत बाबा बोता सिंह जी, संत बाबा गरजा सिंह जी वर्ग के जो महापुरश हैं, उस जड़े उस गोबिंद के नाल मिले हुए हैं। एक बचन आप जी ने सरवण किया होगा कि संत सहाई राम के कर कृपा दिया मिलाए, मिला देंगे हैं। कौन मनाते हैं? संत तत्ववेता महापुरुष गुरु दे प्यारे। एक होर वचन है कि कौन मिला सकता है, एक वचन सतगुरु अर्जन देव सच्चे पातशाह कहते हैं कि जैसा सतगुरु सुनीदा तैसो ही मैं ठीक। धन श्री गुरु ग्रंथ साहब सच्चे पातशाह के दर्शन कर रहे हैं ना, आप सतगुरु मानते हैं ना आप सतगुरु, तो सतगुरु भी कहते मिलाते हैं। किहो जिहा सतगुरु? जैसा सतगुरु सुनीदा, जिहो जिहा मैं सुनिया सी ना, मैनू किसी ने दसिया सी, जैसा सतगुरु सुनीदा तैसो ही मैं डीठ। ओह जिहा मैं देखिया, पहले सुनिया सी फिर देखिया। जदों ऐसे सतगुरु के नाल भेट होंदी है ना, तो फिर मिलदा मिलण का पता लगता। वो जो दरके का बसीठ कहते, बसीठ करथ विचोला, बसीठ कहते विचोले नूं। जैसा सतगुरु सुनीदा तैसो ही मैं डीठ, बिछड़िया मेले प्रभु हर दरगाह का बसीठ। जेड़े बिछड़े हुए हैं ना, उन्होंने मिलाउंदा है सतगुरु। बसीठ दा अर्थ है विचोला, विचोला ही मिला सकता है ना, जदों संसार विच विचोला ही मिलाउंदा है। तो उस परमात्मा नूं मिलाउण वास्ते भी कोई विचोला चाहिए, तो विचोला कौन है? सतगुरु। धन श्री गुरु ग्रंथ साहिब सच्चे पातशाह, सज्जन सच्चा पातशाह हो सिर सहां दे साह हो, ऐसा गुरु। क्योंकि मिलने वास्ते गोबिंद नूं गुरु की जरूरत है, सतगुरु की जरूरत है। किन्नी एकाग्रता दे नाल आपां हुण बैठे हाँ, जदों एकाग्रता बनती है ना तो फिर कोई गल समझ आउंदी है। तो गुरु सतगुरु ये अपना शब्द बहुत सरवण कीते कि जदों संसार दे विच आपां नूं कोई विचोला चाहिए तो परमात्मा नूं मिलण वास्ते सतगुरु की जरूरत है, गुरु की जरूरत है। तो गुरु कहो जिहा, कौन गुरु? कई बार आपां इक पंक्ति बड़ी सरवण कीती है ना बहुत ज़्यादा, कि श्री गुरु नानक देव जी महाराज नूं पुछिया सिद्धा ने कि ए बाले तेरा गुरु कौन है, तू किसका चेला है, तेरा कौन गुरु जिसका तू चेला? क्योंकि गुरु की पहले जरूरत है। जदों भी कोई मिलेगा पूछेगा कि तू ये जिहड़ा काम सिख्या है ना, इहदा तेरा गुरु कौन है, उस्ताद कौन है? यानी मंजिल ते पहुँचने वास्ते गुरु की जरूरत है। गुरु तो बिना मंजिल नहीं मिलती। साड़ी मंजिल की है? गोबिंद मिलन की। असी गोबिंद दे नाल मिलना साड़ी वो मंजिल है। मंजिल कहिंदे जिथे आपां पहुँचना है। जदों आपां कोई यात्रा करते ना यात्रा, तो उस यात्रा दे द्वारा आपां सफर तय करके पहुँचते, आपां कहिंदे साड़ी मंजिल बड़ी दूर है, यानी साढ़े पहुँचने का स्थान बहुत दूर है। उस मंजिल ते अहीं पहुँचना है। साड़ी यात्रा कोई अज की नहीं है, साड़ी यात्रा चल रही है, बहुत जन्मों तो चल रही है यात्रा, पर अजे मंजिल नहीं प्राप्त हुई। यात्रा की समाप्ति होंदी है मंजिल ते पहुँच करके। जदों तक मंजिल नहीं मिली उदों तक यात्रा चलती ही रहेगी। और साड़ी कदों तो चल रही है यात्रा, कोई हिसाब नहीं है। सतगुरु महाराज जी कहते हैं कि कई जन्म भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो। ये साड़ी यात्रा का संकेत करते महाराज कि साड़ी यात्रा कितों शुरू हुई। कई जन्म भय कीट पतंगा, साड़ी यात्रा साड़ी जन्मों तो शुरू हुई है। तो कहिंदे इस यात्रा के दौरान कई जन्म ऐसे है जिहड़े कीट पतंगियां दे धारण कीते, और कई जन्म गज मीन कुरंगा। गज कहिंदे हाथी, मीन कहिंदे मच्छी, कुरंग कहिंदे हिरन, यानी जल दे विच रहण वाले, जल दे बाहर रहण वाले। जिथे कीड़े पतंगियां दे जन्म धारण कीते उत्थे मछली मृग, तो उत्थे गज यानी हाथी पशु पक्षियों के जन्म धारण किए। तो कई जन्म हैवर ब्रिख जोयो, जो रुख है ना रुख, ये भी एक जोनी है,
ਇਹ ਵੀ ਇੱਕ ਜਨਮ ਹੈ, ਇਹ ਵੀ ਧਾਰਨ ਕੀਤਾ, ਇਹ ਵੀ ਯਾਤਰਾ ਦੇ ਦੌਰਾਨ ਇਹ ਵੀ ਇੱਕ ਪੜਾਅ ਮਿਲਿਆ ਸਾਨੂੰ। ਪਸ਼ੂ ਪੰਛੀ ਕੀਟ ਪਤੰਗੇ ਇੱਥੋਂ ਤੱਕ ਕਿ ਪਹਾੜ ਪੱਥਰ, ਇਹ ਵੀ ਇੱਕ ਜਨਮ ਹੈ, ਇਹ ਵੀ ਇੱਕ ਪੜਾਅ ਹੈ ਸਾਡੀ ਯਾਤਰਾ ਦਾ। ਅਤੇ ਯਾਤਰਾ ਕਿੰਨੀ ਲੰਬੀ ਹੈ, ਪਰ ਯਾਤਰਾ ਦੀ ਸਮਾਪਤੀ 'ਤੇ ਜਾ ਕਰਕੇ ਮੰਜ਼ਿਲ 'ਤੇ ਹੀ ਹੋਣੀ ਹੈ। ਅਤੇ ਐਸਾ ਕਿਹੜਾ ਜਨਮ ਹੈ, ਐਸਾ ਕਿਹੜਾ ਪੜਾਅ ਹੈ ਜਿਸ ਪੜਾਅ ਤੋਂ ਬਾਅਦ ਆਪਾਂ ਉਸ ਮੰਜ਼ਿਲ 'ਤੇ ਪਹੁੰਚਣਾ। ਜਦੋਂ ਆਪਾਂ ਯਾਤਰਾ ਕਰਦੇ ਤਾਂ ਰਸਤੇ ਵਿੱਚ ਆਪਾਂ ਕਿਤੇ ਰੁਕਦੇ ਹਾਂ, ਉਹਨੂੰ ਪੜਾਅ ਕਹਿੰਦੇ। ਇਹ ਜੋ ਸਾਡੇ ਜਨਮ ਸਾਨੂੰ ਮਿਲ ਰਿਹਾ ਨਾ, ਇਹ ਪੜਾਅ ਹੈ। ਇੱਕ ਪੜਾਅ ਤੋਂ ਵਿਸ਼ਰਾਮ ਕਰਕੇ ਫਿਰ ਦੂਸਰੇ 'ਤੇ ਆਪਾਂ ਸ਼ੁਰੂ ਹੋ ਜਾਂਦੇ ਹਾਂ। ਅਤੇ ਇਹ ਸਾਡਾ ਪੜਾਅ ਚੱਲਦਾ ਆ ਰਿਹਾ, ਪੜਾਅ ਕਰਦੇ ਕਰਦੇ ਅਸੀਂ ਸਤਿਗੁਰੂ ਜੀ ਕਹਿੰਦੇ, ਐਸੇ ਘਰ ਹਮ ਬਹੁਤ ਵਸਾਏ। ਭਗਤ ਕਬੀਰ ਜੀ ਮਹਾਰਾਜ ਕਹਿੰਦੇ, ਜਦੋਂ ਮੈਂ ਪ੍ਰਭੂ ਤੋਂ ਵਿਛੜ ਗਿਆ ਨਾ, ਅਤੇ ਜਿਹੜਾ ਹੁਣ ਇੱਕ ਮੈਨੂੰ ਮਨੁੱਖ ਜਨਮ ਰੂਪੀ ਘਰ ਮਿਲਿਆ ਨਾ, ਇਹ ਵੀ ਇੱਕ ਘਰ ਹੈ, ਜਿੱਥੇ ਆਪਾਂ ਰਹਿੰਦੇ ਹਾਂ ਉਹਨੂੰ ਆਪਾਂ ਕਹਿੰਦੇ ਘਰ। ਅਤੇ ਇਸ ਸਰੀਰ ਵਿੱਚ ਆਪਾਂ ਰਹਿ ਰਹੇ ਹਾਂ ਕਿ ਨਹੀਂ, ਵੈਸੇ ਇੰਨਾ ਵਿਚਾਰ ਆਪਾਂ ਕਦੀ ਕੀਤਾ ਨਹੀਂ ਹੈ। ਆਪਾਂ ਨੂੰ ਕੋਈ ਪੁੱਛੇ ਤੁਸੀਂ ਕਿੱਥੇ ਰਹਿੰਦੇ ਹਾਂ, ਅਤੇ ਆਪਾਂ ਕਹਿੰਦੇ ਵੀ ਅਸੀਂ ਫਲਾਣੇ ਸ਼ਹਿਰ ਵਿੱਚ ਰਹਿੰਦੇ। ਕੋਈ ਪੁੱਛਦਾ ਵੀ ਉਸ ਸ਼ਹਿਰ ਵਿੱਚ ਕਿੱਥੇ ਰਹਿੰਦੇ ਹਾਂ, ਫਿਰ ਆਪਾਂ ਕਹਿੰਦੇ ਅਸੀਂ ਫਲਾਣੇ ਸ਼ਹਿਰ ਅਤੇ ਫਲਾਣੇ ਮੁਹੱਲੇ ਵਿੱਚ ਰਹਿੰਦੇ ਹਾਂ। ਮੁਹੱਲੇ 'ਚ ਕਿੱਥੇ ਰਹਿੰਦੇ ਹਾਂ, ਇੰਨੇ ਨੰਬਰ ਸਾਡਾ ਮਕਾਨ ਹੈ। ਅਸੀਂ ਰਹਿਣ ਦਾ ਆਪਣਾ ਠਿਕਾਣਾ ਇਹ ਹੀ ਦੱਸਦੇ ਹਾਂ ਨਾ। ਤੂੰ ਕਹੇਗਾ ਵੀ ਏਡਾ ਵੱਡਾ ਘਰ ਹੈ, ਉਸ ਘਰ 'ਚ ਤੁਸੀਂ ਕਿੱਥੇ ਰਹਿੰਦੇ ਹਾਂ, ਫਿਰ ਆਪਾਂ ਦੱਸਦੇ ਹਾਂ ਵੀ ਘਰ ਦੇ ਵਿੱਚ ਇੱਕ ਕੋਨੇ 'ਚ ਮੇਰਾ ਕਮਰਾ, ਮੈਂ ਉਹਦੇ ਵਿੱਚ ਰਹਿੰਦਾ। ਇਹ ਆਪਣਾ ਐਡਰੈਸ ਦਿੰਦੇ, ਆਪਾਂ ਰਹਿਣ ਦਾ ਥਾਂ ਦੱਸਦੇ। ਪਰ ਕੋਈ ਵਿਚਾਰ ਕਰਕੇ ਜਦੋਂ ਦੇਖੀਏ ਨਾ, ਇਹ ਜਿੰਨਾ ਆਪਾਂ ਐਡਰੈਸ ਦੱਸ ਰਹੇ ਸਾਰਾ ਗਲਤ ਹੈ, ਸਹੀ ਨਹੀਂ ਹੈ, ਆਈਡੀ ਸਹੀ ਨਹੀਂ ਹੈ। ਉਸ ਮਕਾਨ ਦੇ ਵਿੱਚ ਰਹਿੰਦੇ ਹਾਂ, ਮਕਾਨ ਦੇ ਅੰਦਰ ਕਮਰੇ 'ਚ ਰਹਿੰਦੇ ਹਾਂ। ਅਤੇ ਇਹ ਜਿਹੜਾ ਸਰੀਰ ਹੈ, ਇਹ ਸਰੀਰ ਦਾ ਵੀ ਤਾਂ ਐਡਰੈਸ ਹੈ। ਇਹ ਸਾਰੇ ਵਿਚਾਰ ਕਰਕੇ ਦੇਖੋ ਕਿ ਮਕਾਨ ਦੇ ਅੰਦਰ, ਉਸ ਕਮਰੇ ਦੇ ਅੰਦਰ ਕੌਣ ਰਹਿੰਦਾ? ਸਰੀਰ, ਇਹ ਜੋ ਆਪਣਾ ਸਰੀਰ ਆ, ਇਹ ਕਮਰੇ ਦੇ ਵਿੱਚ ਰਹਿੰਦਾ ਹੈ ਕਿ ਨਹੀਂ? ਆਪਾਂ ਨਹੀਂ ਰਹਿੰਦੇ ਕਮਰੇ ਦੇ ਵਿੱਚ, ਸਰੀਰ ਰਹਿੰਦਾ। ਆਪਾਂ ਤਾਂ ਸਰੀਰ ਦੇ ਵਿੱਚ ਰਹਿੰਦੇ ਹਾਂ, ਆਪਣਾ ਘਰ ਕੀ ਆ? ਇਹ ਸਰੀਰ, ਇਸ ਸਰੀਰ ਨੂੰ ਆਪਾਂ ਕਮਰੇ ਵਿੱਚ ਰੱਖਦੇ ਹਾਂ। ਆਪਾਂ ਨਹੀਂ ਕਮਰੇ 'ਚ ਰਹਿੰਦੇ, ਆਪਾਂ ਇਸ ਸਰੀਰ 'ਚ ਰਹਿੰਦੇ ਹਾਂ, ਯਾਨੀ ਇਹ ਸਾਡੇ ਰਹਿਣ ਦਾ ਥਾਂ ਆ। ਕਿਉਂ? ਜੇ ਆਪਾਂ ਸਰੀਰ ਹੋਈਏ ਨਾ, ਜੇ ਆਪਾਂ ਇਹੋ ਹੀ ਹੋਈਏ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਮੇਰਾ ਸਰੀਰ। ਆਪਾਂ ਕਹਿੰਦਾ ਇਹ ਮੇਰਾ ਸਰੀਰ ਹੈ, ਤਾਂ ਮੇਰਾ ਜਿਹੜਾ ਹੁੰਦਾ ਉਹ ਮੈਂ ਨਾਲੋਂ ਵੱਖਰਾ ਹੁੰਦਾ। ਇਹਦੇ 'ਤੇ ਆਪਾਂ ਮੋਹਰ ਲਾਈ ਹੈ ਵੀ ਇਹ ਮੇਰਾ ਆ, ਇਹਦਾ ਮਤਲਬ ਆਪਾਂ ਇਹਦੇ ਮਾਲਕ ਹਾਂ। ਜਿਹੜੀ ਚੀਜ਼ ਆਪਾਂ ਸਮਝਦੇ ਹਾਂ ਵੀ ਇਹ ਮੇਰੀ ਆ, ਉਹਦੇ ਆਪਾਂ ਮਾਲਕ ਹੁੰਦੇ ਹਾਂ, ਤਾਂ ਕਹਿੰਦੇ ਹਾਂ ਨਾ ਆਪਾਂ ਉਹਦੇ ਨਾਲ ਅਲੱਗ ਹੁੰਦੇ ਹਾਂ। ਅਤੇ ਇਹ ਸਰੀਰ ਜਿਹੜਾ ਨਾ, ਸਾਡੇ ਰਹਿਣ ਦਾ ਟਿਕਾਣਾ ਹੈ, ਯਾਨੀ ਜੀਵ ਆਤਮਾ ਰਹਿੰਦੀ ਇਸ ਸਰੀਰ ਦੇ ਵਿੱਚ। ਤਾਂ ਹੀ ਤਾਂ ਜਦੋਂ ਸਰੀਰ ਆਪਣਾ ਛੁੱਟ ਜਾਂਦਾ, ਖਤਮ ਹੋ ਜਾਂਦਾ ਆ, ਅਤੇ ਸਰੀਰ ਤੋਂ ਬਾਅਦ ਵੀ ਜਿਹੜੇ ਬੰਦੇ ਦਾ ਸਰੀਰ ਪੂਰਾ ਹੋ ਗਿਆ, ਸਰੀਰ ਪੂਰਾ ਹੋਣ ਤੋਂ ਬਾਅਦ ਵੀ ਆਪਾਂ ਉਹਨੂੰ ਮੰਨਦੇ ਹਾਂ ਨਾ ਵੀ ਕਿਤੇ ਗਿਆ ਆ। ਸਰੀਰ ਦੇ ਵਿੱਚ ਰਹਿ ਰਿਹਾ ਸੀ ਨਾ ਉਹ ਆਦਮੀ, ਅਤੇ ਹੁਣ ਸਰੀਰ ਛੁੱਟ ਗਿਆ, ਸਰੀਰ ਆਪਾਂ ਆਪਣੇ ਹੱਥੀਂ ਉਹਦਾ ਸੰਸਕਾਰ ਕਰ ਦਿੱਤਾ, ਅਤੇ ਫਿਰ ਵੀ ਕਹਿੰਦੇ ਹਾਂ ਵੀ ਉਹ ਕਿਤੇ ਨਾ ਕਿਤੇ ਗਿਆ ਆ। ਇਹਦਾ ਮਤਲਬ ਕਿ ਇਹ ਰਹਿਣ ਦਾ ਟਿਕਾਣਾ ਹੀ ਸਰੀਰ। ਉਹ ਟਿਕਾਣਾ ਜਿਵੇਂ ਮਕਾਨ ਪੁਰਾਣਾ ਹੋ ਗਿਆ, ਜਿਵੇਂ ਕੱਪੜਾ ਪੁਰਾਣਾ ਹੋ ਗਿਆ ਆਪਾਂ ਉਤਾਰ ਦਿੰਦੇ ਹਾਂ, ਇਸੇ ਤਰ੍ਹਾਂ ਸਰੀਰ ਜਿਹੜਾ ਸੀ ਉਹ ਪੁਰਾਣਾ ਹੋਣ ਦਾ ਜਾਂ ਉਸਦਾ ਟਾਈਮ ਹੋ ਗਿਆ, ਅਤੇ ਜੀਵ ਆਤਮਾ ਨੇ ਸਰੀਰ ਛੱਡ ਦਿੱਤਾ, ਦੂਜਾ ਸਰੀਰ ਧਾਰਨ ਕਰ ਲਿਆ। ਅਤੇ ਸਾਡੇ ਰਹਿਣ ਦਾ ਟਿਕਾਣਾ ਹੈ ਕਿ ਨਹੀਂ? ਅਤੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਕਿ ਇਹ ਜੋ ਮੇਰਾ ਇੱਕ ਹੁਣ ਵਾਲਾ ਘਰ ਹੈ ਨਾ, ਇਹੋ ਜਿਹੇ ਘਰ ਮੈਂ ਬਹੁਤ ਵਸਾਏ, ਯਾਨੀ ਮੈਂ ਇਹੋ ਜਿਹੇ ਸਰੀਰ ਬਹੁਤ ਧਾਰਨ ਕੀਤੇ, ਕਈਆਂ ਘਰਾਂ ਦੇ ਵਿੱਚ ਮੈਂ ਰਹਿ ਕਰਕੇ ਆਇਆ। ਹੁਣ ਇਹ ਜਿਹੜਾ ਆਪਾਂ ਨੂੰ ਘਰ ਪ੍ਰਾਪਤ ਹੋਇਆ ਨਾ, ਇਹ ਸਰੀਰ ਰੂਪੀ ਘਰ, ਇਹ ਆਪਣੀ ਮੰਜ਼ਿਲ ਹੈ, ਇਹ ਆਪਣਾ ਪੜਾਅ ਐਸਾ ਹੈ ਕਿ ਜਦੀ ਆਪਾਂ ਚਾਹੀਏ ਇਸ ਪੜਾਅ ਤੋਂ ਬਾਅਦ ਆਪਣੀ ਯਾਤਰਾ ਦੀ ਸਮਾਪਤੀ ਹੋ ਸਕਦੀ ਹੈ। ਜੇ ਕੋਈ ਚਾਹੇ ਤਾਂ ਹਰੇਕ ਆਦਮੀ ਕਹਿੰਦਾ ਵੀ ਮੈਂ ਜਲਦੀ ਜਲਦੀ ਆਪਣੇ ਟਿਕਾਣੇ 'ਤੇ ਪਹੁੰਚ ਜਾਵਾਂ, ਚਾਹੁੰਦੇ ਹਾਂ ਨਾ ਆਪਾਂ। ਜੇ ਕਿਤੇ ਗਏ ਹੋਈਏ ਤਾਂ ਆਪਾਂ ਕਹਿੰਦੇ ਵੀ ਅਸੀਂ ਜਲਦੀ ਆਪਣੇ ਟਿਕਾਣੇ 'ਤੇ ਜਾਣਾ। ਹੁਣ ਆਪਣੀ ਯਾਤਰਾ ਕਈ ਜਨਮਾਂ ਤੋਂ ਚੱਲ ਰਹੀ ਹੈ, ਪਰ ਆਪਾਂ ਕਦੀ ਇਹ ਨਹੀਂ ਸੋਚਿਆ ਕਿ ਜੋ ਸਾਡਾ ਘਰ ਹੈ ਅਸੀਂ ਘਰ ਵਿੱਚ ਪਹੁੰਚਣਾ ਹੈ। ਅਸੀਂ ਇਸ ਘਰ ਦਾ ਤਾਂ ਫਿਕਰ ਕਰਦੇ ਹਾਂ ਜਿਹੜਾ ਸੰਸਾਰ ਦੇ ਵਿੱਚ ਬਣਾਇਆ ਹੋਇਆ ਘਰ ਹੈ, ਲੇਕਿਨ ਜਿਹੜਾ ਅਸਲੀ ਘਰ ਹੈ ਨਾ, ਜਿੱਥੇ ਜਾ ਕੇ ਸਾਡੀ ਯਾਤਰਾ ਦੀ ਸਮਾਪਤੀ ਹੋਣੀ ਹੈ, ਉਸ ਘਰ ਦਾ ਨਹੀਂ ਖਿਆਲ ਕਰਦੇ। ਜਿੱਥੇ ਸਮਾਪਤੀ ਹੋਣੀ ਆ ਸਾਡੀ ਯਾਤਰਾ ਦੀ, ਇਹ ਸਾਡਾ ਜੋ ਪੜਾਅ ਹੈ, ਜੋ ਸਾਨੂੰ ਮਨੁੱਖ ਜਨਮ ਮਿਲਿਆ ਨਾ, ਜਦੀ ਆਪਾਂ ਚਾਹੀਏ ਤਾਂ ਇਸ ਤੋਂ ਬਾਅਦ ਆਪਾਂ ਆਪਣੇ ਟਿਕਾਣੇ 'ਤੇ ਪਹੁੰਚ ਸਕਦੇ ਹਾਂ। ਸਤਿਗੁਰੂ ਜੀ ਨੇ ਇਹੀ ਸੰਕੇਤ ਕੀਤਾ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਵਾਰੀ ਹੈ ਅੰਤਮ। ਜਦੀ ਤੂੰ ਗੋਬਿੰਦ ਨੂੰ ਮਿਲਣਾ ਚਾਹੁੰਦਾ, ਆਪਣੀ ਯਾਤਰਾ ਦੀ ਸਮਾਪਤੀ ਚਾਹੁੰਦਾ, ਅਤੇ ਇਹ ਤੈਨੂੰ ਜਿਹੜਾ ਮਨੁੱਖ ਜਨਮ ਪ੍ਰਾਪਤ ਹੋਇਆ ਨਾ, ਇਸ ਤੋਂ ਬਾਅਦ ਤੇਰੀ ਯਾਤਰਾ ਦੀ ਸਮਾਪਤੀ ਹੋ ਸਕਦੀ ਆ, ਤੂੰ ਆਪਣੀ ਮੰਜ਼ਿਲ 'ਤੇ ਪਹੁੰਚ ਸਕਦਾ। ਅਤੇ ਆਪਾਂ ਵਿਚਾਰ ਕਰੀਏ ਕਿ ਗੋਬਿੰਦ ਨੂੰ ਮਿਲਣਾ ਹੈ ਅਤੇ ਮਿਲਾਵੇਗਾ ਕੌਣ। ਚਿੰਤਨ ਆਪਾਂ ਇਹ ਕਰ ਰਹੇ ਸੀ ਕਿ ਗੋਬਿੰਦ ਨੂੰ ਮਿਲਣ ਵਾਸਤੇ ਸਾਡੇ ਕੋਲ ਗੁਰੂ ਦੀ ਲੋੜ ਹੈ, ਸਾਨੂੰ ਗੁਰੂ ਤੋਂ ਬਿਨਾਂ ਉਸ ਗੋਬਿੰਦ ਨੂੰ ਨਹੀਂ ਮਿਲਿਆ ਜਾ ਸਕਦਾ। ਅਤੇ ਗੁਰੂ ਕਿਹੋ ਜਿਹਾ ਹੋਵੇ, ਕਿਹੜਾ ਗੁਰੂ ਮਿਲਾਵੇਗਾ? ਸੰਸਾਰ ਵਿੱਚ ਬਹੁਤ ਤਰ੍ਹਾਂ ਦੇ ਗੁਰੂ ਹਨ, ਬਹੁਤ ਲੰਬੀ ਵਿਚਾਰ ਹੈ ਕਿ ਗੁਰੂ ਕਿਹੋ ਜਿਹਾ ਹੋਵੇ, ਲੇਕਿਨ ਜੋ ਮੇਨ ਵਿਚਾਰ ਹੈ ਨਾ, ਉਹ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਫੁਰਮਾਨ ਕੀਤਾ ਕਿ ਗੁਰੂ ਕਿਹੋ ਜਿਹਾ ਹੋਵੇ। ਸਤਿਗੁਰੂ ਕਿਹਨੂੰ ਕਹਿੰਦੇ ਆ? ਜਦੋਂ ਇਹ ਕਿਹਾ ਕਿ ਐਸ ਜਿਹੋ ਜਿਹਾ ਸਤਿਗੁਰੂ ਮੈਂ ਸੁਣਿਆ ਸੀ, ਉਹੋ ਜਿਹਾ ਮੈਂ ਦੇਖਿਆ, ਉਹ ਕਿਹੋ ਜਿਹਾ ਸਤਿਗੁਰੂ ਹੈ? ਅਤੇ ਪੁੱਛੀਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੋਲੋਂ, ਅਤੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਉਹਨੂੰ ਕਹਿੰਦੇ ਆ ਸਤਿਗੁਰੂ ਜਿਸ ਨੂੰ ਮਿਲਣ ਦੇ ਨਾਲ ਆਨੰਦ ਬਣ ਜਾਏ, ਕਿਉਂਕਿ ਜਦੋਂ ਵੀ ਆਪਾਂ ਸੰਸਾਰ ਵਿੱਚ ਤੁਰੇ ਫਿਰਦੇ ਹਾਂ ਤਾਂ ਆਨੰਦ ਨਹੀਂ ਹੈ। ਆਨੰਦ ਤਾਂ ਆਵੇਗਾ ਜਦੀ ਪਹਿਲੇ ਆਨੰਦ ਨਹੀਂ ਹੋਵੇਗਾ। ਪਹਿਲਾਂ ਆਪਾਂ ਸਾਰੇ ਸੰਸਾਰ ਦੇ ਲੋਕ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਕਹਿੰਦੇ ਦੁਖੀ ਹੈ, ਕੋਈ ਸੰਸਾਰ ਦਾ ਬੰਦਾ ਸੁਖੀ ਨਹੀਂ ਹੈ। ਸੋ ਸੁਖੀਆ ਜਿਸ ਨਾਮ ਆਧਾਰ, ਉਹ ਸੁਖੀ ਹੈ ਜਿਸਨੇ ਨਾਮ ਨੂੰ ਆਪਣਾ ਆਧਾਰ ਬਣਾਇਆ। ਅਤੇ ਨਾਮ ਪ੍ਰਭੂ ਪਿਤਾ ਪਰਮਾਤਮਾ ਦਾ ਨਾਮ, ਸਤਿਗੁਰੂ ਦਾ ਨਾਮ, ਇਸ ਕਰਕੇ ਕਹਿੰਦੇ ਆ ਵੀ ਐਸਾ ਸਤਿਗੁਰ ਲੋੜ ਲਓ, ਇਹੋ ਜਿਹਾ ਚਾਹੀਦਾ ਸਤਿਗੁਰੂ। ਉਸ ਸਤਿਗੁਰੂ ਦੇ ਕੋਲ ਜਾਓ ਜਿਸ ਨੂੰ ਮਿਲਣ ਦੇ ਨਾਲ ਹੀ ਆਨੰਦ ਹੋ ਜਾਏ, ਦਰਸ਼ਨ ਕਰਨ ਦੇ ਨਾਲ ਹੀ। ਐਸਾ ਕੋਈ ਗੁਰੂ ਹੈ? ਹੁਣ ਆਪਾਂ ਸਾਰੇ ਦਰਸ਼ਨ ਕਰਦੇ ਨਾ ਹਰ ਰੋਜ਼, ਆਪਾਂ ਕਹਿੰਦੇ ਹਾਂ ਨਾ ਸਾਕਸ਼ਾਤ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਹਾਂ ਨਾ, ਲੇਕਿਨ ਸਾਰੇ ਝਾਤੀ ਮਾਰ ਕੇ ਦੇਖਿਓ ਕਿ ਦਰਸ਼ਨ ਕਰਨ ਤੋਂ ਬਾਅਦ ਆਨੰਦ ਹੋਇਆ ਕਦੀ ਕਿਸੇ ਨੂੰ? ਇਹ ਤਾਂ ਆਪਾਂ ਰੌਲਾ ਬਹੁਤ ਪਾਉਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਹੋ ਸਕਦਾ, ਪਰ ਕਦੀ ਕਿਸੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕੀਤਾ? ਦਰਸ਼ਨ ਤਾਂ ਸਾਰੇ ਹੀ ਕਰਦੇ ਆ, ਪਰ ਸਤਿਗੁਰੂ ਦੀ ਤਾਕੀਦ ਕਰਦੇ ਆ ਵੀ ਐਸਾ ਸਤਿਗੁਰ ਹੋਣਾ ਚਾਹੀਦਾ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਉਹ ਸਤਿਗੁਰੂ ਹੈ ਜਿਹਨੂੰ ਮਿਲਣ ਦੇ ਨਾਲ ਆਨੰਦ ਹੋ ਜਾਏ। ਐਸੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਕਿ ਨਹੀਂ? ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਇਹ ਆਪਾਂ ਨੂੰ ਦੱਸਿਆ ਗਿਆ ਨਾ। ਅਤੇ ਆਪਾਂ ਨੂੰ ਆਨੰਦ ਕਿਉਂ ਨਹੀਂ ਆਉਂਦਾ? ਦਰਸ਼ਨ ਤਾਂ ਆਪਾਂ ਕਰ ਰਹੇ ਹਾਂ। ਮਹਾਂਪੁਰਸ਼ਾਂ ਨੇ ਇੱਕ ਪਹਿਲੇ ਨੁਕਤਾ ਦਿੱਤਾ ਸੀ ਕਿ ਆਨੰਦ ਪਤਾ ਕਿਉਂ ਨਹੀਂ ਆ ਰਿਹਾ, ਆਪਾਂ ਸਮਰਪਿਤ ਨਹੀਂ ਹੁੰਦੇ, ਦਰਸ਼ਨ ਕਰਨ ਤਾਂ ਆਉਂਦੇ ਹਾਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਆ ਕਿ ਤੈਨੂੰ ਆਨੰਦ ਆ ਸਕਦਾ ਹੈ, ਸਤਿਗੁਰੂ ਤੇਰੇ ਕਾਰਜ ਰਾਸ ਕਰ ਸਕਦਾ, ਪਰ ਤੈਨੂੰ ਕੁਛ ਨਾ ਕੁਛ ਦੇਣਾ ਪਵੇਗਾ। ਕੁਛ ਨਾ ਕੁਛ ਦੇ ਕਰਕੇ ਕੋਈ ਚੀਜ਼ ਖਰੀਦੀ ਜਾਂਦੀ ਹੈ, ਬਿਨਾਂ ਦਿੱਤੇ ਕੁਛ ਨਹੀਂ ਮਿਲਦਾ। ਜਦੋਂ ਆਪਾਂ ਸਤਿਗੁਰੂ ਜੀ ਦੇ ਕੋਲੋਂ ਆਨੰਦ ਪ੍ਰਾਪਤ ਕਰਨਾ ਨਾ, ਤਾਂ ਇੱਥੇ ਕੋਈ ਬਹੁਤ ਸੰਸਾਰ ਦੀ ਧਨ ਦੌਲਤ ਨਹੀਂ ਦੇਣੀ ਪੈਂਦੀ, ਪੈਸਿਆਂ ਨਾਲ ਆਨੰਦ ਨਹੀਂ ਮਿਲਦਾ, ਵਡਿਆਈ ਨਾਲ ਆਨੰਦ ਨਹੀਂ ਮਿਲਦਾ, ਪਦ ਨਾਲ ਆਨੰਦ ਨਹੀਂ ਮਿਲਦਾ। ਇੱਥੇ ਤਾਂ ਮਹਾਰਾਜ ਜੀ ਕਹਿੰਦੇ ਆ ਵੀ ਤੈਨੂੰ ਤੇਰੇ ਕੋਲ ਇੱਕੋ ਹੀ ਚੀਜ਼ ਅਸੀਂ ਲੈਣੀ, ਹੋਰ ਕੁਛ ਨਹੀਂ ਲੈਣਾ। ਨਾ ਸਾਨੂੰ ਤੇਰਾ ਪੈਸਾ ਚਾਹੀਦਾ, ਨਾ ਸਾਨੂੰ ਤੇਰਾ ਘਰ ਚਾਹੀਦਾ, ਨਾ ਸਾਨੂੰ ਕੋਈ ਕੱਪੜਾ ਚਾਹੀਦਾ, ਬਸ ਸਾਨੂੰ ਕੀ ਚਾਹੀਦਾ? ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕੇਵਲ ਮਨ ਕਹਿੰਦੇ ਆ, ਅਸੀਂ ਸਾਰੀ ਸੰਸਾਰ ਦੀ ਦੌਲਤ ਕਹਿੰਦੇ ਸਤਿਗੁਰੂ ਵੀ ਤੂੰ ਵਰਤਦਾ ਰਹਿ, ਕੋਈ ਗੱਲ ਨਹੀਂ, ਤੈਨੂੰ ਸਾਰੀ ਖੁੱਲ੍ਹੀ ਛੂਟ ਹੈ। ਪਰ ਜਦੀ ਤੇਰੇ ਕੋਲ ਇੱਕ ਚੀਜ਼ ਤੈਨੂੰ ਕਹਿੰਦੇ ਕਹੀ ਆ ਮਨ, ਬਾਕੀ ਤੂੰ ਸਭ ਕੁਛ ਕਰਦੇ, ਮਨ ਸਾਨੂੰ ਦੇ ਦੇ। ਅਸ਼ਟਾਵਕਰ ਦੀ ਸਾਖੀ ਸੁਣੀ ਹੋਗੀ, ਅਸ਼ਟਾਵਕਰ ਅਤੇ ਜਨਕ ਰਾਜੇ ਦੀ ਸਾਖੀ ਆਪ ਜੀ ਨੇ ਸਾਰਿਆਂ ਨੇ ਸੁਣੀ ਹੋਵੇਗੀ। ਜਨਕ ਰਾਜਾ ਕਹਿੰਦਾ ਸੀ ਮੈਨੂੰ ਐਸਾ ਗੁਰੂ ਚਾਹੀਦਾ ਜਦੋਂ ਮੈਂ ਘੋੜੇ ਦੀ ਰਕਾਬ ਵਿੱਚ ਪੈਰ ਰੱਖਾਂ ਇੰਨੇ ਚਿਰ 'ਚ ਮੈਨੂੰ ਗਿਆਨ ਕਰਾਵੇ। ਉਸਨੇ 1500 ਪੰਡਿਤ ਜਿਹੜੇ ਕੈਦ ਵਿੱਚ ਪਾ ਰੱਖੇ ਸੀ, ਜਿਹੜਾ ਹੀ ਕੋਈ ਆਉਂਦਾ ਸੀ ਉਹ ਕਹਿੰਦਾ ਸੀ ਮੈਨੂੰ ਇੰਨੇ ਚਿਰ 'ਚ ਗਿਆਨ ਚਾਹੀਦਾ, ਲੇਕਿਨ ਇੰਨੇ ਚਿਰ 'ਚ ਗਿਆਨ ਕਰਵਾਉਣ ਵਾਲਾ ਕੋਈ ਵੀ ਨਹੀਂ ਮਿਲਿਆ। ਅਸ਼ਟਾਵਕਰ ਜੀ ਮਹਾਰਾਜ ਆ ਗਏ, ਉਹਨਾਂ 'ਤੇ ਵੀ ਇਹੀ ਪ੍ਰਸ਼ਨ। ਉਹ ਕਹਿੰਦੇ ਹਾਂ ਰਾਜਨ, ਕਰਾ ਸਕਦੇ ਤੈਨੂੰ ਗਿਆਨ, ਉਨੇ ਚਿਰ 'ਚ ਕਰਾਵਾਂਗੇ। ਗੁਰੂ ਔਰ ਸਿੱਖ ਦਾ ਜੋ ਸੰਵਾਦ ਹੈ ਨਾ, ਗੁਰੂ ਔਰ ਸਿੱਖ ਕਿਹੋ ਜਿਹਾ ਹੋਵੇ? ਆਪਾਂ ਗੁਰ ਸਿੱਖ ਸ਼ਬਦ ਵਰਤਦੇ ਨਾ, ਅਤੇ ਗੁਰੂ ਅਤੇ ਸਿੱਖ ਕਿਹੋ ਜਿਹਾ ਹੋਵੇ? ਅਤੇ ਕਹਿੰਦੇ ਆ ਵੀ ਅਸ਼ਟਾਵਕਰ ਨੇ ਕਿਹਾ ਵੀ ਹਾਂ ਰਾਜਨ ਹੋ ਸਕਦਾ ਗਿਆਨ। ਪਹਿਲਾਂ ਤਾਂ ਜਦੋਂ ਅਸ਼ਟਾਵਕਰ ਜੀ ਗਏ ਨਾ ਉਹਨਾਂ ਦੇ ਦਰਬਾਰ 'ਚ, ਰਾਜੇ ਜਨਕ ਦਾ ਦਰਬਾਰ ਲੱਗਿਆ, ਸਾਰੇ ਆਲਮ ਫਾਜ਼ਲ ਪੰਡਿਤ ਬੈਠੇ, ਉਹਨਾਂ ਦੇ ਮੰਤਰੀ ਬੈਠੇ, ਅਤੇ ਅਸ਼ਟਾਵਕਰ ਜੀ ਦਾ ਸਰੀਰ ਇਹੋ ਜਿਹਾ ਹੈ ਕਿ ਉਹਨਾਂ ਦੇ ਸਰੀਰ ਦੇ ਵਿੱਚ 8 ਵਾਲ ਪੈਂਦੇ ਸੀ, 8 ਥਾਵਾਂ ਤੋਂ ਟੇਢੇ ਹੀ। ਅਤੇ ਜਦੋਂ ਉਹ ਦਰਬਾਰ ਵਿੱਚ ਪਹੁੰਚੇ ਨਾ, ਉਹਨਾਂ ਨੂੰ ਦੇਖ ਕੇ ਸਾਰੇ ਹੱਸਣ ਲੱਗ ਗਏ, ਕਿਉਂਕਿ 8 ਵਾਲ ਪੈਂਦੇ ਸਨ ਸਰੀਰ ਵਿੱਚ, ਟੇਢਾ ਮੇਢਾ ਤੁਰਦੇ ਸਨ। ਸਾਰੇ ਰਾਜਾ ਜਨਕ ਵੀ ਹੱਸਣ ਲੱਗ ਗਿਆ ਵੀ ਇਹ ਐਸਾ ਜੋ ਆਦਮੀ ਹੈ ਮੈਨੂੰ ਗਿਆਨ ਕਰਾਏਗਾ, ਹੱਸਣ ਲੱਗ ਗਿਆ ਰਾਜਾ ਜਨਕ। ਅਤੇ ਅਸ਼ਟਾਵਕਰ ਜੀ ਵੀ ਖਿੜਖਿੜਾ ਕੇ ਹੱਸ ਪਏ ਸਾਰਿਆਂ ਨੂੰ ਦੇਖ ਕੇ। ਜਦੋਂ ਅਸ਼ਟਾਵਕਰ ਜੀ ਅੱਗੇ ਗਏ ਤਾਂ ਰਾਜਾ ਜਨਕ ਕਹਿੰਦਾ ਵੀ ਮਹਾਰਾਜ ਇੱਕ ਸ਼ੰਕਾ ਹੋ ਗਈ। ਉਹ ਕਹਿੰਦੇ ਕੀ? ਕਹਿੰਦੇ ਵੀ ਇਹ ਸਾਰੇ ਮੇਰੇ ਸਮੇਤ ਅਤੇ ਤੁਹਾਡੇ ਸਰੀਰ ਦੇ ਵਲ ਦੇਖ ਕਰਕੇ, ਟੇਢਾ ਮੇਢਾ ਦੇਖ ਕਰਕੇ ਹੱਸੇ, ਤੁਸੀਂ ਕਿਉਂ ਹੱਸੇ, ਤੁਹਾਡਾ ਕੀ ਕਾਰਨ? ਅਤੇ ਉਹ ਕਹਿੰਦੇ ਬਈ ਰਾਜਾ ਜਨਕ, ਮੈਂ ਸੁਣਿਆ ਸੀ ਅਸ਼ਟਾਵਕਰ ਜੀ ਕਹਿੰਦੇ ਵੀ ਰਾਜਾ ਜਨਕ ਬੜਾ ਵਿਦਵਾਨ ਹੈ, ਬਹੁਤ ਬੁੱਧੀਮਾਨ ਹੈ, ਔਰ ਰਾਜੇ ਜਨਕ ਦੇ ਕੋਲ ਰਹਿਣ ਵਾਲੇ ਪੰਡਿਤ ਬੜੇ ਬੜੇ ਬੁੱਧੀਮਾਨ ਪੰਡਿਤ ਹੈ, ਪਰ ਮੈਨੂੰ ਤੇਰੀ ਸਭਾ ਨੂੰ ਦੇਖ ਕਰਕੇ ਕਹਿੰਦੇ ਹਾਸਾ ਆ ਗਿਆ। ਕਹਿੰਦੇ ਕਿਉਂ? ਕਹਿੰਦੇ ਜੋ ਮੈਂ ਸੁਣਿਆ ਸੀ ਉਹ ਕਿਤੇ ਦਿਖਾਈ ਨਹੀਂ ਦਿੱਤਾ, ਜਦੋਂ ਮੈਂ ਇੱਥੇ ਦਾ ਆ ਕੇ ਦੇਖਿਆ ਨਾ, ਤਾਂ ਮੈਂ ਦੇਖਿਆ ਵੀ ਇਹ ਸਾਰੀ ਜਮਾਰਾਂ ਦੀ ਸਭਾ ਹੈ। ਉਹ ਹੋਰ ਹੈਰਾਨ ਹੋ ਗਏ। ਕਹਿੰਦਾ ਮੈਂ ਸੁਣਿਆ ਹੈ ਵੀ ਵਿਦਵਾਨਾਂ ਦੀ ਸਭਾ ਅਸ਼ਟਾਵਕਰ ਜੀ ਕਹਿੰਦੇ, ਪਰ ਮੈਂ ਦੇਖਿਆ ਤਾਂ ਸਾਰੇ ਚਮਾਰ ਹੈ। ਬੜੇ ਹੈਰਾਨ ਹੋਏ ਕਿ ਮਹਾਰਾਜ ਚਮਾਰ ਮਤਲਬ ਛੋਟੀ ਜਾਤੀ, ਚਮਾਰ ਕਹਿੰਦੇ ਚਮੜਾ ਵੇਚਣ ਵਾਲੇ, ਚਮੜਾ ਲਾਉਣ ਵਾਲੇ। ਉਹ ਕਹਿੰਦਾ ਮਹਾਰਾਜ ਜੀ, ਅਸ਼ਟਾਵਕਰ ਨੂੰ ਕਿਹਾ ਕਿ ਨਹੀਂ ਮੇਰੇ ਸਮਝ ਨਹੀਂ ਆਈ। ਕਹਿੰਦੇ ਆ ਅਸ਼ਟਾਵਕਰ ਜੀ ਨੇ ਕਿਹਾ ਵੀ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਿੰਨੇ ਬੈਠੇ ਹੋ ਨਾ, ਤੁਹਾਡੀ ਦ੍ਰਿਸ਼ਟੀ ਕਿੱਥੇ ਪਈ? ਮੇਰੇ ਜਮ 'ਤੇ। ਚਮਾਰ ਕਿਹਨੂੰ ਕਹਿੰਦੇ ਆ? ਕਿਸੇ ਜਾਤੀ ਦਾ ਖੰਡਨ ਨਹੀਂ ਹੈ, ਚਮਾਰ ਦਾ ਮਤਲਬ ਹੈ ਜੋ ਚਮੜੇ ਵੱਲ ਦ੍ਰਿਸ਼ਟੀ ਰੱਖਦਾ ਬਾਹਰ, ਜਿਵੇਂ ਅੱਜ ਕੱਲ੍ਹ ਰੱਖਦੇ ਨੇ ਸਾਰੇ ਦ੍ਰਿਸ਼ਟੀ ਉਹਨਾਂ ਦੀ ਚਮੜੇ ਦੀ, ਚਮੜੇ ਵੱਲ ਦੇਖਦੇ। ਉਹ ਕਹਿੰਦੇ ਵੀ ਵਿਦਵਾਨ ਜਿਹੜਾ ਹੁੰਦਾ ਨਾ, ਉਹ ਚਮੜੇ ਵੱਲ ਨਹੀਂ ਦੇਖਦਾ। ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਗਏ ਨਾ ਦਿੱਲੀ, ਅਤੇ ਉਹ ਕਹਿੰਦੇ ਭਈ ਇਹ ਜਿਹੜਾ ਠੀਕਰਾ ਨਾ, ਜਿਹੜਾ ਚਮੜਾ ਆ, ਇਹ ਤੇਰੇ ਸਿਰ 'ਤੇ ਫੋੜਨ ਵਾਸਤੇ ਆ ਔਰੰਗਜ਼ੇਬ, ਤੂੰ ਚਮੜੇ ਦਾ ਵਪਾਰੀ ਹੈ, ਤੂੰ ਵੀ ਚਮਾਰ ਹੈ। ਇਹੀ ਕਿਹਾ ਮਾਰ ਲੈ ਵੀ ਤੂੰ ਚਮੜੇ ਦਾ ਵਪਾਰੀ ਹੈ, ਤੈਨੂੰ ਕੀ ਚਾਹੀਦਾ ਹੈ? ਚਮੜਾ, ਤੂੰ ਇਹ ਸਰੀਰ ਮੰਗਦਾ ਨਾ, ਠੀਕ ਕਰ ਹੋਰ ਦਿੱਲੀਸ ਸਿਰ ਲਿਖਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਠੀਕ ਕਰ ਹੋਰ ਠੀਕੜਾ ਕਹਿੰਦੇ ਇਹ ਵਾਲਾ ਦਿੱਲੀਸ ਸਿਰ, ਦਿੱਲੀ ਦਾ ਈਸ ਔਰੰਗਜ਼ੇਬ ਉਹਦੇ ਸਿਰ 'ਤੇ ਫੋੜਿਆ, ਪ੍ਰਭ ਕੋਲ ਕੀ ਉਹ ਪਿਆਨ। ਤਾਂ ਮਤਲਬ ਕਹਿਣ ਦਾ ਹੈ ਕਿ ਠੀਕਰਾ ਚਮੜਾ, ਚਮੜਾ ਬੁੱਧੀ। ਤਾਂ ਉਹ ਕਹਿੰਦੇ ਆ ਵੀ ਉਹਨਾਂ ਕਿਹਾ ਤੈਨੂੰ ਗਿਆਨ ਕਰਾ ਸਕਦੇ ਹਾਂ। ਪਹਿਲਾ ਪ੍ਰਸ਼ਨ ਇਹ ਹੈ ਰਾਜਨ ਕਿ ਤੈਨੂੰ ਗੁਰੂ ਮਰਿਆਦਾ ਦਾ ਨਹੀਂ ਪਤਾ, ਤੂੰ ਸਿੱਖ ਕਿਹੋ ਜਿਹਾ? जे तो सानू गुरु धारण करना कहते तू सानू गुरु मानता है कहता हाँ मानता है तो कहते राजन जदि गुरु मानता है तो तू थले आ सिंघासन सानू दे पहला तो यह भी गुरु का सम्मान करो मर्यादा का पालन करो जिहड़ी गुरु नूं मिलण दी मर्यादा है गुरु चरणा च आउण दी मर्यादा है यानी निम्रता धारण करके समर्पण भाव ते गल चल रही है ना कि जदों आपां गुरु दे दर्शन करने आ गुरु की खुशी प्राप्त करनी है तो पहले सब तो पहला जिहड़ा मुढ़ला नियम है ना गुरु नानक साहब ने भी यही दस्या सब तो पहला कहिंदे जे तू साडे कोल आउणा है ना साडी इक शर्त है कीड़ी शर्त है पहला मरण कबूल जीवन की छड आस ओह सभना की रेणुका तो आओ हमारे पास साढ़े को आन वास्ते कहते एक पहली शर्त है साड़ी कि तू पहला मरण कबूल कौन ऐसा है कोई है ऐसा आज ही कोई कह रहे कि जे मेरे को आना तो पहला मरना पेगा तो दूरों ही चले जाएंगे गुरु गोबिंद सिंह महाराज ने एक ही आवाज दिती है ना कि कोई है ऐसा गुरु का सिख जरा शीस देवे ते जो चकूए कणके कुणके के भाग गए कि ठुणके से भज गए ना सारे गुरु ने की कहा भी पहला मरण कबूल सिर चाहिदा सिर का मतलब की बाहर वाला सिर तो चाहिदा ही है पर बाहर वाला कौन दे सकता जिन्हें अहम का अहंकार ने कहा है ना महापुरखों ने जिन विचों दुष्ट अहंकरण मारिया जिन्हें अहंकार रूपी सिर दिता पहले उन्हों पता उन्हों मर्यादा का पता पहला मरण कबूल एक होर वचन कहते हैं कि जाओ तो प्रेम खेलन का जाओ जदि तेनों प्रेम की खेड खेलन का चा है ना तेरे अंदर तू प्रेम करना चाहना है तो फिर की कर सिर धर तली गली मेरी आओ उत्थे भी उही वचन उत्थे भी उही ने कि जे तेनों प्रेम वाली खेड चाहिए है ना तो फिर की कर सिर तार तली तली दे उत्ते रख के सिर आ यानी समर्पित हो के आ इत मार्ग पैर धरी जाए कहिंदे इत्थे पैर रखण तो पहला मर्यादा है तू पैर ही बाद च रख नहीं तो तू पैर भी नहीं रख सकता तो आप रोज़ आ रहे रोज़ जा रहे कि नहीं ये तो सीख लीए भी गुरु के कोल जाना किवें गुरु की मंगता आप पैसे भी मत्था टेक रहे हैं राशन भी दे रहे हैं ये भी जरूरी है लंगर चलते भी जरूरी है पर जो असी लैना ना गुरु के कोलों उहदे वास्ते होर कुछ है उहदे वास्ते यही है जो कह रहे हैं भी तू पहले जी मेरे को आना इत मार्ग ये जो मार्ग है ना ठंडे धार गली अत भीड़ी भीड़ी है ना बहुत ज़्यादा छोटी खन्ने हो तिखी वाल हो तिखी इन्नी तिखी है इन्ना तिखा मार्ग है उस मार्ग के उत्ते पैर भी रखना हो तो क्या करना है पैर धरना ना तो सिर दीजे पहले सिर चाहिदा तो सिर का मतलब ऐसा नहीं है कि ये सिर चाहिदा ये सिर की भी जरूरत पै जाती है किसी मौके पर पर इतने जोड़े सिर की गल करते हो कि सिर यानी जो तेरे अंदर अहंकार है ना अपने आप का वो छड़ दे समर्पित हो जा तू अपना आप समर्पित कर दे अष्टावक्र जी जदों गया तो जनक राजा उस वेले उठ के थले हो गए तो अष्टावक्र जी ने सिंघासन से बिठा के बेनती की कृपा करो कहते हुण दस की प्रश्न है तेरा तो कहते महाराज मैं ज्ञान चाहिए और ज्ञान भी चाहिए वा कि जो मैं घोड़े की रकाब से एक पैर रखा हो तो दूजा रखना होने चर्च होना चाहिए कहते तथा अस्तु राज ने ऐसा ही होएगा पर ज्ञान वास्ते कहते भाई जे तू सू गुरु मानता है ना तो गुरु में कोई गुरु भेटा भी चाहिए कोई सानू भेटा चाहिए है कहता दसो महाराज आ सारा राज भाग है सेना है जो कुछ भी कहो धन है सोना है जो कुछ कहो महाराज भेटा की कड़ी कमी है केंद्र ये नहीं चाहिए यदि जरूरत नहीं है तू अपने को रख केंद्र फिर की चाहिए दस्ता बकर जी कहते मन दे दे बस होर कुछ नहीं चाहिए मन सानू दे दे मन बेचे सतगुरु के पास जेड़ा सतगुरु के कोल अपना मन बेच देवे बेचण का मतलब हुंदा कि कोई चीज़ खरीदनी है ना ਤੇ ਪਹਿਲੇ ਮਨ ਵੇਚ ਦਿਓ ਤੇ ਫਿਰ ਮਿਲ ਜਾਏਗਾ ਜੋ ਲੈਣਾ ਆਪਾਂ। ਮਨ ਸੰਕਲਪ ਕਰ ਦਿੱਤਾ ਅਸ਼ਟਾਵਕਰ ਜੀ ਦੇ ਕੋਲ ਜਨਕ ਨੇ ਵੀ ਠੀਕ ਹੈ ਮਨ ਮਨ ਤੁਹਾਨੂੰ ਦਿੱਤਾ। ਕਹਿੰਦੇ ਰੱਖ ਪੈਰ ਫਿਰ ਕਹਿੰਦੇ ਰੱਖ ਪੈਰ ਰਕਾਬ 'ਤੇ। ਜਦੋਂ ਰਾਜਾ ਜਨਕ ਇੱਕ ਪੈਰ 'ਤੇ ਰਕਾਬ 'ਤੇ ਰੱਖਿਆ ਸੀ ਦੂਜਾ ਰੱਖਣ ਲੱਗਾ ਤਾਂ ਅਸ਼ਟਾਵਕਰ ਜੀ ਨੇ ਬਾਂਹ ਫੜ ਲਈ ਕਹਿੰਦੇ ਪੈਰ ਨਹੀਂ ਰੱਖ ਸਕਦਾ। ਕਹਿੰਦਾ ਕਿਉਂ ਮਹਾਰਾਜ? ਕਹਿੰਦੇ ਕਿਉਂ ਦਾ ਮਤਲਬ ਕਿਹਨੂੰ ਪੁੱਛ ਕੇ ਪੈਰ ਰੱਖ ਰਿਹਾ? ਕਿਉਂਕਿ ਜੋ ਕੁਛ ਆਪਾਂ ਕਰਦੇ ਹਾਂ ਆਪਣੇ ਮਨ ਨਾਲ ਕਰਦੇ ਹਾਂ ਨਾ, ਤਾਂ ਕਹਿੰਦੇ ਮਨ ਤਾਂ ਸਾਨੂੰ ਦੇ ਚੁੱਕਿਆ, ਤੇਰੇ ਕੋਲ ਕੀ ਹੈ, ਕਿਹਨੂੰ ਪੁੱਛ ਕੇ ਪੈਰ ਰੱਖਣਾ? ਇਹਨੇ 'ਚ ਗਿਆਨ ਹੋ ਗਿਆ, ਪੈਰ ਰੱਖਦੇ ਹੀ ਗਿਆਨ ਹੋਣਾ ਸੀ ਨਾ। ਰਾਜਾ ਜਨਕ ਤਾਂ ਪਹਿਲੇ ਹੀ ਉੱਤਮ ਜਗਿਆਸੂ ਸੀ, ਉਹਨੂੰ ਬਸ ਕਹਿਣ ਦੀ ਦੇਰ ਸੀ, ਗਿਆਨ ਹੋ ਗਿਆ। ਮਨ ਕਹਿੰਦੇ ਸਾਡਾ ਹੋ ਗਿਆ, ਹੁਣ ਪੈਰ ਸਾਨੂੰ ਬਿਨਾਂ ਪੁੱਛੇ ਕਿਵੇਂ ਰੱਖੇਗਾ? ਫਿਰ ਰਾਜਾ ਜਨਕ ਉੱਥੇ ਰਾਜ ਭਾਗ ਕਰਦਾ ਰਿਹਾ, ਲੇਕਿਨ ਮਨ ਜਿਹੜਾ ਦੇਤਾ ਗੁਰੂ ਨੂੰ ਦੇਤਾ, ਮਨ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਸ ਸੇਵਕ ਦੇ ਕਾਰਜ ਰਾਸ ਹੋ ਜਾਂਦੇ ਆ, ਅਤੇ ਸੇਵਕ ਪਰ ਇੰਨਾ ਢੀਟ ਹੈ, ਸ਼ਬਦ ਵਰਤਣੇ ਪੈਂਦੇ, ਨਹੀਂ ਦੇਣਾ ਨਹੀਂ ਚਾਹੁੰਦਾ। ਮਹਾਰਾਜ ਜੀ ਕਹਿਣਾ ਪਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੀ ਤੇਰੇ ਕੋਲ ਅਸੀਂ ਇੱਕ ਮਨ ਹੀ ਮੰਗਿਆ, ਪਰ ਤੂੰ ਉਹ ਵੀ ਨਹੀਂ ਦੇਣਾ ਚਾਹੁੰਦਾ। ਏਕ ਧੀ ਨਾ ਦੇ ਦਸ ਧੀ ਫਿਰ ਲੈ ਤੋ ਮੁੰਡਾ ਕੋ ਕਹਾਂ ਕਰੇ, ਫਿਰ ਕਿਆ ਹੋਵੇਗਾ? ਫਿਰ ਕੁਛ ਨਹੀਂ ਹੋਵੇਗਾ। ਮਨ ਵੀ ਨਹੀਂ ਦੇਣਾ ਚਾਹੁੰਦਾ ਨਾ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਵਿਚਾਰ ਕਰੀਏ ਨਾ, ਆਪਾਂ ਕਹਿੰਦੇ ਹਾਂ ਵੀ ਸੰਸਾਰ 'ਚ ਅਸੀਂ ਦੁਖੀ ਬਣੇ, ਸੰਸਾਰ ਦੇ ਬੰਧਨ ਇੱਕ ਨਹੀਂ, ਆਪਾਂ ਨੂੰ ਅਨੇਕਾਂ ਬੰਧਨ ਪਏ ਹੋਏ ਨਾ ਸੰਸਾਰ ਦੇ। ਬੰਧਨ ਦਾ ਮਤਲਬ ਜੇਲ੍ਹ, ਅਤੇ ਆਪਾਂ ਸੰਸਾਰ ਰੂਪੀ ਜੇਲ੍ਹ 'ਚ ਪਏ ਹੋਏ ਦੁਖੀ ਹੋ ਰਹੇ ਹਾਂ ਕਿ ਨਹੀਂ? ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ, ਸਾਰਾ ਕਿਸੇ ਦੇ ਅਧੀਨ ਹੈ। ਅਤੇ ਕਹਿੰਦੇ ਤੇਰੇ ਬੰਧਨ ਦੀ ਨਿਵਿਰਤੀ ਹੋ ਸਕਦੀ ਹੈ, ਲੇਕਿਨ ਕਰਨਾ ਕੀ ਹੈ? ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ। ਜੋ ਤੇਰੇ ਅੰਦਰ ਵਿਕਾਰ ਹੈ ਨਾ, ਉਹਨਾਂ ਨੂੰ ਪਹਿਲੇ ਹਟਾ, ਅਤੇ ਫਿਰ ਤੈਨੂੰ ਕੋਈ ਵੀ ਬੰਧਨ ਨਹੀਂ ਰਹੇਗਾ। ਅਤੇ ਜਿੰਨਾ ਸ਼ਹੀਦਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ, ਉਹਨਾਂ ਵਾਸਤੇ ਇੱਕ ਬਚਨ ਜੋ ਸ਼ੁਰੂ ਵਿੱਚ ਮਹਾਂਪੁਰਖ ਕਹਿ ਰਹੇ ਸਨ। ਅੱਜ ਸੂਰਮੇ ਦੀ ਗੱਲ ਚੱਲ ਰਹੀ ਹੈ, ਸੂਰਮਾ ਮਹਾਰਥੀ ਅਤੀ ਰਥੀ ਸੂਰਮਾ ਯੋਧਾ, ਅਤੇ ਕਹਿੰਦੇ ਆ ਬਈ ਉਹਨਾਂ ਮਹਾਂਪੁਰਖਾਂ ਵਾਸਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਕ ਬਚਨ ਕਰਦੇ ਕਿ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਕੌਣ ਵਿਕਾਰ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਹੀ ਵਿਕਾਰ ਹੈ ਨਾ। ਇਹ ਕਹਿੰਦੇ ਆ ਵੀ ਤੂੰ ਇਹਨਾਂ ਤੋਂ ਹਟ ਜਾ, ਤੇਰੇ ਬੰਧਨ ਕੱਟ ਦੇਗਾ ਸਤਿਗੁਰੂ। ਅਤੇ ਸਤਿਗੁਰ ਸ਼ਬਦ ਕਮਾਏ ਜਿਨ ਵਿਕਾਰਾਂ ਤੇ ਹਟੇਗਾ ਕਿਵੇਂ? ਫਿਰ ਪ੍ਰਸ਼ਨ ਖੜਾ ਹੁੰਦਾ ਵੀ ਵਿਕਾਰ ਜਾਣਗੇ ਕਿਵੇਂ? ਅਤੇ ਕਹਿੰਦੇ ਆ ਵੀ ਹਟ ਜਾਂਦੇ ਆ, ਵਿਕਾਰਾਂ ਨੂੰ ਜਿੱਤ ਲੈਂਦੇ ਆ। ਕੌਣ ਜਿੱਤਦੇ ਆ? ਯਾਨੀ ਜਿਹਨੇ ਸਮਰਪਿਤ ਹੋ ਕਰਕੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ, ਜਿਹੜਾ ਗੁਰੂ ਨੂੰ ਸਮਰਪਿਤ ਹੋਇਆ। ਉਹ ਸਮਰਪਿਤ ਹੋਣ ਦੀ ਤਾਂ ਗੱਲ ਹੈ, ਵਾਰ ਵਾਰ ਉਸੇ ਦਾ ਚਿੰਤਨ ਗੁਰੂ ਨਾਨਕ ਸਾਹਿਬ ਫਿਰ ਕਹਿੰਦੇ ਵੀ ਇਹੋ ਜਿਹਾ ਤੇ ਗੁਰੂ ਮਿਲ ਜਾਏ, ਇੰਨਾ ਸਸਤਾ ਸੌਦਾ ਮਿਲ ਜਾਏ, ਅਤੇ ਕਿਉਂ ਨਹੀਂ ਕੋਈ ਲੈਣਾ ਚਾਹੁੰਦਾ? ਐਸਾ ਸਤਿਗੁਰ ਜੇ ਮਿਲਿਆ, ਤਿਸ ਨੂੰ ਸਿਰ ਸੌਂਪੀ ਹੈ, ਵਿੱਚੋਂ ਆਪ ਜਾਏ। ਜਦੀ ਐਸਾ ਗੁਰੂ ਮਿਲ ਜਾਏ ਨਾ, ਜਿਹੜਾ ਉਸਨੂੰ ਮਿਲਾ ਦੇ ਪਰਮਾਤਮਾ ਨੂੰ, ਅਤੇ ਕਹਿੰਦੇ ਉਹਨੂੰ ਮਿਲਦਿਆਂ ਸਾਰ ਹੀ ਤਿਸ ਨੂੰ ਸਿਰ ਸੌਂਪੀ ਹੈ, ਉਸਨੂੰ ਆਪਣਾ ਸਿਰ ਯਾਨੀ ਆਪਣਾ ਆਪ ਸਮਰਪਿਤ ਕਰ ਦਿਓ, ਵਿੱਚੋਂ ਆਪ ਜਾਏ। ਜਿਵੇਂ ਅਸ਼ਟਾਵਕਰ ਮਿਲੇ ਨਾ ਜਨਕ ਨੂੰ, ਅਤੇ ਆਪਣਾ ਆਪ ਸਮਰਪਿਤ ਕੀਤਾ, ਉਸ ਵੇਲੇ ਗਿਆਨ ਹੋ ਗਿਆ। ਅਸੀਂ ਚਾਹੁੰਦੇ ਹਾਂ ਵੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਈਏ, ਪਰ ਸਮਰਪਿਤ ਨਹੀਂ ਹੋ ਪਾ ਰਹੇ। ਸਮਰਪਿਤ ਹੋਣਾ ਹੀ ਪਹਿਲਾ ਮੁੱਢਲਾ ਨਿਯਮ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਅਤੇ ਅਸੀਂ ਜੀਵਨ ਦੀ ਆਸ ਛੱਡ ਹੀ ਨਹੀਂ ਸਕਦੇ ਕਦੇ। ਕਿਹੋ ਜਿਹਾ ਜੀਵਨ? ਇਹ ਥੋੜ੍ਹਾ ਕਿ ਤੁਹਾਨੂੰ ਕੋਈ ਕਹਿੰਦਾ ਵੀ ਇਹ ਸਰੀਰ ਜਿਹੜਾ ਹੈ ਬਚੇ ਹੀ ਨਾ, ਐਸੀ ਜੀਵਨ ਦੀ ਆਸ ਨਹੀਂ। ਜੀਣਾ ਤਾਂ ਪਵੇਗਾ ਜਿੰਨਾ ਚਿਰ ਸਰੀਰ ਹੈ, ਜੀਵਨ ਹੈ। ਇਸ ਜੀਵਨ ਨੂੰ ਖਤਮ ਕਰਨ ਦੀ ਗੱਲ ਨਹੀਂ ਕਰਦੇ, ਪਹਿਲਾ ਮਰਨ ਕਬੂਲ ਦਾ ਮਤਲਬ ਇਹ ਨਹੀਂ ਕਿ ਆਤਮ ਹੱਤਿਆ ਕਰ, ਐਸਾ ਨਹੀਂ ਕਹਿੰਦੇ। ਮਰਨ ਦਾ ਅਰਥ ਕੀ? ਪਹਿਲਾ ਮਰਨ ਕਬੂਲ। ਕਹਿੰਦੇ ਆ ਵੀ ਜੋ ਸੰਸਾਰ ਦੇ ਵਿੱਚ ਲੈ ਕਰਕੇ ਪਦਾਰਥਾਂ, ਸੰਸਾਰ ਦੀ ਸੰਪੱਤੀ ਅਤੇ ਸਰੀਰ ਨੂੰ ਲੈ ਕਰਕੇ ਤੇਰਾ ਅਹਿਮ ਹੈ ਨਾ, ਜੋ ਮੈਂ ਤੇਰੇ ਸਰੀਰ ਵਿੱਚ ਹੈ, ਇਹ ਮੈਂ ਛੱਡ ਦੇ। ਇੱਕ ਸਰੀਰ ਜਿਹੜਾ ਨਾ ਜਦੋਂ ਖਤਮ ਹੁੰਦਾ ਇਹ ਵੀ ਮਰਨਾ ਹੁੰਦਾ। ਲੇਕਿਨ ਇੱਕ ਹੋਰ ਪੰਕਤੀ, ਇੱਕ ਹੋਰ ਬਚਨ ਆਪ ਜੀ ਨੇ ਕਈ ਵਾਰ ਸਰਵਣ ਕੀਤਾ ਕਿ ਆਤਮ ਘਾਤੀ ਹੈ ਜਗਤ ਕਸਾਈ। ਦੋ ਤਰ੍ਹਾਂ ਦਾ ਮਰਨਾ ਹੁੰਦਾ, ਇੱਕ ਸਰੀਰ ਦੇ ਨਾਲ ਜਦੋਂ ਪ੍ਰਾਣ ਦਾ ਵਿਯੋਗ ਹੁੰਦਾ ਉਹ ਵੀ ਮਰਨਾ, ਲੇਕਿਨ ਇੱਕ ਆਤਮਾ ਦੀ ਮੌਤ, ਆਤਮਿਕ ਮੌਤ, ਉਹ ਕਿਹੜੀ ਆ? ਜਦੋਂ ਕੋਈ ਬੰਦਾ ਕੋਈ ਜ਼ਹਿਰ ਖਾ ਕੇ ਜਾਂ ਫਾਹ ਲੈ ਕੇ ਮਰ ਜਾਂਦਾ ਨਾ, ਅਤੇ ਆਪਾਂ ਕੀ ਕਹਿੰਦੇ ਹਾਂ? ਆਪਾਂ ਕਹਿੰਦੇ ਉਹਨੇ ਆਤਮ ਹੱਤਿਆ ਕੀਤੀ ਹੈ। ਇਹ ਕਹਿੰਦੇ ਨਾ ਆਤਮ ਹੱਤਿਆ। ਅਤੇ ਆਤਮ ਹੱਤਿਆ ਦਾ ਅਰਥ ਕੀ ਹੋਇਆ? ਸਰੀਰ ਦੀ ਸਮਾਪਤੀ ਆਤਮ ਹੱਤਿਆ ਨਹੀਂ ਹੈ। ਉੱਥੇ ਆਤਮ ਦਾ ਅਰਥ ਸਰੀਰ ਹੀ ਲੱਗ ਸਕਦਾ ਹੈ ਆਪਣੇ ਸ਼ਬਦਾਂ 'ਚ, ਯਾਨੀ ਉਹਨੇ ਆਪਣੇ ਸਰੀਰ ਨੂੰ ਸਮਾਪਤ ਕੀਤਾ। ਆਤਮ ਹੱਤਿਆ ਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਪੂਰਾ ਹੀ ਸਮਾਪਤ ਹੋ ਗਿਆ, ਸਰੀਰ ਸਮਾਪਤ ਕੀਤਾ ਆਪਣਾ। ਆਤਮਾ ਨਹੀਂ ਮਰਦੀ ਕਦੀ ਵੀ, ਆਤਮਾ ਦਾ ਨਾਸ਼ ਨਹੀਂ ਹੁੰਦਾ, ਆਤਮਾ ਦਾ ਘਾਤ ਕੋਈ ਕਰ ਹੀ ਨਹੀਂ ਸਕਦਾ। ਕੋਈ ਵੀ ਐਸਾ ਨਹੀਂ ਹੈ ਸ਼ਸਤਰ ਜਿਹੜਾ ਆਤਮਾ ਨੂੰ ਘੱਟ ਦੇਵੇ, ਕੋਈ ਵੀ ਐਸੀ ਦਵਾਈ ਨਹੀਂ ਹੈ ਜਿਹਦੇ ਨਾਲ ਆਤਮਾ ਮਰ ਜਾਏ। ਅਤੇ ਮਹਾਰਾਜ ਜੀ ਕਹਿੰਦੇ ਕਿ ਆਤਮ ਘਾਤੀ ਹੈ ਜਗਤ ਕਸਾਈ। ਕਸਾਈ ਕਹਿੰਦੇ ਨਾ ਜਿਹੜਾ ਮਾਰਦਾ ਜਾਨਵਰਾਂ ਨੂੰ, ਉਹਨੂੰ ਕਸਾਈ ਕਹਿੰਦੇ। ਅਤੇ ਜਿਹਨੇ ਆਤਮ ਹੱਤਿਆ ਕੀਤੀ, ਕਹਿੰਦੇ ਪੂਰੇ ਸੰਸਾਰ ਦਾ ਹੱਤਿਆ ਹੈ, ਮਾਨੋ ਨੇ ਪੂਰੇ ਜਗਤ ਦੀ ਹੱਤਿਆ ਕੀਤੀ ਹੈ। ਉਹ ਕਿਹੜੀ ਹੱਤਿਆ ਹੈ ਜਿਹੜੀ ਸਾਰੇ ਸੰਸਾਰ ਦੀ ਹੱਤਿਆ ਲੱਗ ਜਾਏ? ਕੋਈ ਇੱਕ ਬੰਦਾ ਮਾਨੋ ਆਪਣੇ ਸਰੀਰ ਨੂੰ ਸਮਾਪਤ ਕਰ ਲਿਆ, ਉਹਨੇ ਜ਼ਹਿਰ ਖਾ ਲਿਆ, ਉਹ ਸਾਰੇ ਸੰਸਾਰ ਦਾ ਹੱਤਿਆਰਾ ਕੈਸੇ ਹੋ ਗਿਆ? ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਆਤਮ ਘਾਤ ਜਿਹੜਾ ਜਗਤ ਦਾ ਕਸਾਈ, ਜਗਤ ਦਾ ਹੱਤਿਆਰਾ ਹੈ। ਅਤੇ ਆਤਮ ਹੱਤਿਆ ਦਾ ਮਤਲਬ ਹੈ ਕਿ ਆਪਣੇ ਆਤਮਾ ਨੂੰ ਭੁੱਲ ਜਾਣਾ। ਆਤਮਕ ਮੌਤ ਦਾ ਮਤਲਬ ਹੈ ਆਤਮਾ ਜਿਹੜਾ ਸਾਡਾ ਸਰੂਪ ਹੈ ਉਹਨੂੰ ਭੁੱਲ ਜਾਣਾ। ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ। ਜਦੋਂ ਅਸੀਂ ਰਾਮ ਤੋਂ, ਪ੍ਰਭੂ ਪਿਤਾ ਪਰਮਾਤਮਾ ਤੋਂ ਬੇਮੁਖ ਹੁੰਦੇ ਹਾਂ, ਇਹ ਹੀ ਸਾਡੀ ਆਤਮਿਕ ਮੌਤ ਹੈ। ਇਸ ਆਤਮਿਕ ਮੌਤ ਦਾ ਰਹੱਸ ਬਹੁਤ ਵੱਡਾ ਹੈ ਕਿ ਆਤਮਿਕ ਮੌਤ ਹੁੰਦੀ ਕਿਵੇਂ, ਕਿੱਥੋਂ ਸ਼ੁਰੂ ਹੁੰਦੀ ਹੈ। ਸਬਜੈਕਟ ਬਹੁਤ ਵੱਡਾ ਹੈ ਕਿ ਆਤਮਿਕ ਮੌਤ ਕਿਵੇਂ ਹੁੰਦੀ ਆ। ਸੰਸਾਰ ਦੀ ਮੌਤ ਤਾਂ ਆਪਾਂ ਦੇਖੀ ਸਾਰਿਆਂ ਨੇ, ਆਪਣੇ ਹੱਥਾਂ 'ਚ ਹੁੰਦੀ ਹੈ ਮੌਤ, ਹਰ ਰੋਜ਼ ਹੁੰਦੀ ਹੈ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਵੀ ਹੁਣ ਜਾਹੇ ਚਲੇ ਜਾਣਗੇ। ਲੇਕਿਨ ਆਤਮਿਕ ਮੌਤ ਦਾ ਮਤਲਬ ਹੈ ਕਿ ਆਪਣੇ ਸਰੂਪ ਤੋਂ ਭੁੱਲ ਜਾਣਾ, ਇਹ ਆਤਮਿਕ ਮੌਤ ਹੈ। ਅਤੇ ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਸੂਰਮੇ ਜਿਹੜੇ ਆ ਨਾ, ਉਹ ਕੀ ਕਰਦੇ ਆ? ਉਹ ਆਪਣਾ ਆਪ ਜਿਹੜਾ ਨਾ ਸਮਾਪਤ ਕਰਦੇ ਆ। ਜੋ ਸਿਰ ਧਰ ਤਲੀ ਗਲੀ, ਉਹ ਆਪਣਾ ਸਿਰ ਤਲੀ 'ਤੇ ਰੱਖ ਕੇ ਆਉਂਦੇ ਆ ਗਲੀ ਦੇ ਵਿੱਚ, ਮੈਦਾਨੇ ਜੰਗ ਵਿੱਚ ਆਉਂਦੇ ਆ। ਸੂਰਾ ਸੋ ਪਹਿਚਾਨੀਏ ਜੋ ਲੜੈ ਜੀਤ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਜਿਵੇਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਮਹਾਰਾਜ ਜੀ ਨੇ ਕੀ ਕੀਤਾ ਕਿ ਪ੍ਰੇਮ ਦੀ ਖੇਡ ਖੇਡਣ ਵਾਸਤੇ ਆਏ ਸੀ। ਜਦੋਂ ਪ੍ਰੇਮ ਦੀ ਖੇਡ ਸ਼ੁਰੂ ਕੀਤੀ ਨਾ, ਤਾਂ ਸਿਰ ਧਰ ਤਲੀ, ਆਪਣੇ ਸਿਰ ਤਲੀ 'ਤੇ ਜਾਣਾ, ਮਾਨੋ ਆਪਣੇ ਸਿਰਾਂ ਦੀ ਪਰਵਾਹ ਨਹੀਂ ਕੀਤੀ। ਗੁਰੂ ਦਾ ਪਹਿਲਾ ਜੋ ਨਿਯਮ ਸੀ ਉਸਦਾ ਪਾਲਣ ਕੀਤਾ। ਮੈਦਾਨੇ ਜੰਗ ਵਿੱਚ ਪੁਰਜਾ ਪੁਰਜਾ ਕੱਟ ਮਰੇ, ਐਸੇ ਜੋ ਸੂਰਮੇ ਹਨ, ਜਿਸ ਕੋ ਹਰ ਰੰਗ ਲਾਗੂ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਇਹ ਆਪਾਂ ਨੂੰ ਗੋਬਿੰਦ ਕਰਨ ਦੀ ਵਾਰੀ ਪ੍ਰਾਪਤ ਹੋਈ ਹੈ, ਅਤੇ ਗੋਬਿੰਦ ਨੂੰ ਮਿਲਾਉਣ ਵਾਲੇ ਕੌਣ ਹਨ? ਗੁਰੂ। ਅਤੇ ਜਦੋਂ ਮਿਲ ਜਾਂਦਾ ਨਾ ਗੋਬਿੰਦ, ਜਦੋਂ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਉਹ ਐਸਾ ਕਹਿੰਦੇ ਆ ਵੀ ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਅਤੇ ਮਨ ਕੀ ਦੁਬਧਾ ਬਿਨਸ ਜਾਏ, ਹਰ ਪਰਮ ਪਦ ਲਈ ਹੈ। ਫਿਰ ਮਨ ਦੇ ਅੰਦਰੋਂ ਦਵੈਤ ਭਾਵ ਨਾਸ਼ ਹੋ ਕਰਕੇ ਜਿਹੜੇ ਅਸੀਂ ਗੋਬਿੰਦ ਨੂੰ ਵੱਖਰਾ ਸਮਝਦੇ ਹਾਂ, ਅਤੇ ਫਿਰ ਉਹਨੂੰ ਮਿਲਣ ਵਾਸਤੇ ਜਦੋਂ ਯਤਨ ਕਰਦੇ ਹਾਂ ਨਾ, ਅਤੇ ਜਦੋਂ ਕੋਈ ਮਿਲ ਜਾਂਦਾ ਹੈ, ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਕਿ ਹੁਣ ਮੈਨੂੰ ਗੋਬਿੰਦ ਦਾ ਮਿਲਾਪ ਹੋ ਗਿਆ। ਕਿਵੇਂ ਹੋ ਗਿਆ? ਉਹਨਾਂ ਦਾ ਬੜਾ ਸੁੰਦਰ ਬਚਨ ਹੈ, ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਤੇ ਜਦੋਂ ਗੋਬਿੰਦ ਮਿਲ ਜਾਏ ਨਾ ਕਿਸੇ ਨੂੰ, ਅਤੇ ਭਗਤ ਨਾਮਦੇਵ ਜੀ ਵਾਂਗੂ ਉਹ ਕਹਿ ਉੱਠਦਾ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਫਿਰ ਨਹੀਂ ਕੋਈ। ਫਿਰ ਉਹਨੂੰ ਸਾਰਿਆਂ ਦੇ ਵਿੱਚ ਗੋਬਿੰਦ ਦੇ ਦਰਸ਼ਨ ਹੋ ਜਾਂਦੇ ਆ। ਪਹਿਲੇ ਆਪਣੇ ਆਪ ਨੂੰ ਵੱਖਰਾ ਸਮਝਦਾ ਸੀ, ਪਰਮਾਤਮਾ ਨੂੰ ਵੱਖਰਾ ਸਮਝਦਾ ਸੀ, ਹੁਣ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੁੱਝੈ ਕੋਈ। ਲੇਕਿਨ ਇਸ ਨੂੰ ਕੋਈ ਹੀ ਸਮਝਦਾ ਹੈ। ਬੜੀ ਕਿਰਪਾ ਹੋਈ ਮਹਾਂਪੁਰਖਾਂ ਨੇ ਐਸਾ ਸੁੰਦਰ ਆਪਾਂ ਨੂੰ ਦਰਸ਼ਨ ਕਰਾਏ, ਸੰਗਤਾਂ ਦੇ ਵਿਚਾਰ ਕਰਨ ਦਾ, ਸਾਰਿਆਂ ਨੂੰ ਬੈਠ ਕੇ ਸੁਣਨ ਦਾ ਆਪਾਂ ਨੂੰ ਸੁਭਾਗ ਮਹਾਂਪੁਰਸ਼ਾਂ ਨੇ ਬਖਸ਼ਿਆ। ਅਤੇ ਸ਼੍ਰੀ ਮਨ ਸੰਤ ਬਾਬਾ ਪਾਲ ਸਿੰਘ ਜੀ ਅਤੇ ਪ੍ਰਤਪਾਲ ਸਿੰਘ ਜੀ, ਸਾਰੀਆਂ ਸੰਗਤਾਂ ਸਾਰਿਆਂ ਦਾ ਧੰਨਵਾਦ। ਕੋਟ ਆਨ ਕੋਟ ਹੈ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪ ਸੰਗਤਾਂ ਦੇ ਵਿੱਚ ਬੈਠ ਕਰਕੇ ਕੁਛ ਵਿਚਾਰ ਕਰਨ ਦੀ ਬੁੱਧੀ ਬਖਸ਼ੀ। ਇੰਨੇ ਕੁ ਅੱਖਰ ਬੋਲਦਿਆਂ, ਇੰਨੀਆਂ ਕੁ ਬੇਨਤੀਆਂ ਕਰਦਿਆਂ ਹੋਈਆਂ ਭਗਵਾਨ ਦੀ ਮਾਫੀ ਬਖਸ਼ਣੀ ਜੀ, ਅੱਗੇ ਵਾਸਤੇ ਸਮਰਤ ਬਖਸ਼ਣੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।